ਤੋੜੇ ਦੋਏ ਤੋੜੇ ਦੋਏ ਦਰਵਾਜ਼ਾ ਦੋਏ ਦਰਵਾਜ਼ੇ ਤੋੜ ਦਿੱਤੇ ਪਾਪ ਤੇ ਪੁੰਨ ਨਾਲ ਸੱਤ ਦੇ ਸੰਤੋਖ ਨਾਲ ਲੜਾਈ ਸ਼ੁਰੂ ਕਰ ਲਈ ਤੇ ਹੁਣ ਕਿਰਪਾ ਕਰੀ ਸਾਧ ਸੰਗਤ ਯਾਰ ਗੁਰ ਕਿਰਪਾ ਤੇ ਗੁਰੂ ਦੀ ਕਿਰਪਾ ਤੇ ਸਾਧੂਆਂ ਦੀ ਸੰਗਤ ਇਹਦੇ ਨਾਲ ਕੀ ਕਰਿਆ ਕਹਿੰਦੇ ਕਿਲੇ 'ਚ ਵੜ ਗਏ ਤੇ ਇਹਨਾਂ ਦੀ ਕਿਰਪਾ ਹੋਣ ਦੇ ਨਾਲ ਪਕੜਿਓ ਗੜ ਕੋ ਰਾਜਾ ਰਾਜਾ ਫੜ ਲਿਆ ਜਾ ਕੇ ਮਨ ਨੂੰ ਕਾਬੂ ਕਰ ਲਿਆ ਕਹਿੰਦੇ ਜਦੋਂ ਮਨ ਕਾਬੂ ਕਰ ਲਿਆ ਫਿਰ ਭਗਵਤ ਭੀੜ ਆ ਜਿਹੜੀ ਸਾਧ ਸੰਗਤ ਬੈਠੀ ਹੈ ਨਾ ਭਗਵਤ ਦੇ ਪ੍ਰੇਮੀ ਇਹਨਾਂ ਦੀ ਭੀੜ ਸਖਤ ਸਿਮਰਨ ਕੀ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਦੇ ਨਾਲ ਕੱਟੀ ਕਾਲ ਭੈ ਫਾਸੀ ਕਾਲ ਦੀ ਭੈ ਦੀ ਫਾਂਸੀ ਕੱਟ ਦਿੱਤੀ ਦਾਸ ਕਬੀਰ ਚੜ੍ਹਿਓ ਗੜ ਉੱਪਰ ਹੁਣ ਕਹਿੰਦੇ ਕਿਲੇ ਦੇ ਉੱਤੇ ਦਸਵੇਂ ਦੁਆਰ 'ਚ ਚੜ੍ਹ ਗਏ ਫਤਿਹ ਕਰ ਲਿਆ ਤੇ ਲਿਆ ਕੀ ਕਹਿੰਦੇ ਰਾਜ ਲਿਓ ਅਵਿਨਾਸ਼ੀ ਰਾਜ ਵੀ ਹੋਏ ਅਵਿਨਾਸ਼ੀ ਹਰੀ ਸੂਰਮਿਆਂ ਨੂੰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਿਆ ਜਿਹੜੇ ਪ੍ਰਵਾਨ ਹੋਏ ਹੋਏ ਸੀ ਅਤੇ ਰਾਜ ਪ੍ਰਾਪਤ ਹੋਣ ਦੇ ਨਾਲ ਅਖਤਿਆਰ ਕਿੱਡਾ ਵੱਧ ਗਿਆ ਜਿੱਥੇ ਕੋਈ ਉਹਨਾਂ ਦਾ ਧਿਆਨ ਦਿੰਦਾ ਜਿੱਥੇ ਸਿਮਰਨ ਕਰਦਾ ਉਸੇ ਵੇਲੇ ਉਹਦੀ ਮਦਦ ਕਰਨ ਵਾਸਤੇ ਆਉਂਦਾ ਉਹਨੂੰ ਲੈ ਜਾਂਦੇ ਨੇ ਦਰਗਾਹ ਦੇ ਅੰਦਰ ਸੋ ਐਸਾ ਰਾਜ ਕਹਿੰਦੇ ਐਸੇ ਸੂਰਮੇ ਜਿਹੜੇ ਨੇ ਉਹ ਛੋਟਾ ਮੋਟਾ ਰਾਜ ਨਹੀਂ ਲੈਂਦੇ ਬਾਕੀ ਭਾਈ ਪ੍ਰੇਮੀਆਂ ਹੁਣ ਤੇਰੇ ਨਾਲ ਅਸੀਂ ਕਰਦੇ ਹਾਂ ਦੁਨਿਆਵੀ ਗੱਲ ਸਮਝ 'ਚ ਆ ਗਿਆ ਤੇਰੇ ਕਹਿੰਦਾ ਹਾਂ ਮਹਾਰਾਜ ਕਹਿੰਦੇ ਸੂਰਮਾ ਤਾਂ ਹੁੰਦਾ ਏ ਹੁਣ ਤੂੰ ਤੇਰੇ ਨਾਲ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਉਹ ਕਿਰਤ ਇਹ ਹੈ ਕਿ ਤੂੰ ਫੌਜ ਦੇ ਵਿੱਚ ਆਫਿਸਰ ਹੈ ਕੋਈ ਅਤੇ ਆਪਣੇ ਮਾਲਕ ਦਾ ਤੂੰ ਨਮਕ ਖਾ ਰਿਹਾ ਉਸ ਮਾਲਕ ਉਹ ਮਾਲਕ ਜਿਹੜਾ ਤੇਰਾ ਹੈ ਦੁਨੀਆਦਾਰੀ ਦਾ ਉਹ ਤੈਨੂੰ ਤਨਖਾਹ ਦੇ ਰਿਹਾ ਤੇ ਤੇਰੇ ਉੱਤੇ ਭਰੋਸਾ ਕਰ ਰਿਹਾ ਭਰੋਸਾ ਕਰਕੇ ਹੁਣ ਤੇਰਾ ਫਰਜ਼ ਇਹ ਬਣ ਜਾਂਦਾ ਹੈ ਵੀ ਤੂੰ ਨਮਕ ਹਰਾਮ ਨਾ ਬਣੀ ਨਮਕ ਹਲਾਲ ਹੋਈ ਕਿਉਂ ਜਿਹੜਾ ਧੋਖਾ ਦਿੰਦਾ ਕਿਰਤ ਕਾਨੂੰ ਕਹਾਉਂਦਾ ਉਹ ਆਪਣੇ ਆਪ ਨੂੰ ਅਤੇ ਉਹਦੇ ਨਾਲ ਕੀ ਹੁੰਦਾ ਉਹ ਆਪਣਾ ਜਨਮ ਖਰਾਬ ਕਰਕੇ ਬਹਿ ਜਾਂਦਾ ਇਸ ਤਰ੍ਹਾਂ ਵੱਲ ਮਰ ਜਨਮ ਬਿਕੋਵੇ Thank you.
ਚਾਚਰੀ ਰਣ ਚੁੱਕ ਚੁੱਕ ਹੋਵੇ ਉਹ ਲੂਣ ਖਾਏ ਕਰ ਚਾਚਰੀ ਰਣ ਚੁੱਕ ਚੁੱਕ ਹੋਵੇ ਲੂਣ ਖਾਏ ਦੀ ਪੁੱਤ ਹੋਏ ਸਭ ਸੱਚਾ ਸੁਣੇ ਲੂਣ ਖਾਏ ਦੀ ਪੁੱਤ ਹੋਏ ਸਭ ਸੱਚਾ ਸੁਣੇ ਲੂਣ ਬਣੋ ਤਾਂ ਖਾਏ ਕੇ ਹੱਥ ਜੋੜ ਕਰੋ ਮੈਂ
ਕਹਿਣ ਲੱਗੇ ਜੋ ਲੂਣ ਖਾ ਕੇ ਬੁਰਾ ਕਰਦਾ ਦੂਸਰੇ ਦਾ ਉਹ ਆਪਣੇ ਜਨਮ ਨੂੰ ਬਰਬਾਦ ਕਰਦਾ। ਲੂਣ ਖਾ ਕੇ ਗੁਲਾਮ ਹੋ ਕੇ ਪਾਣੀ ਢੋਂਦਾ ਪੀਂਦਾ, ਲੂਣ ਖਾਏ ਕਰ ਚਾਕਰੀ ਰਣ ਟੁੱਕ ਟੁੱਕ ਹੋਵੇ, ਪੁਰਜੇ ਪੁਰਜੇ ਕੱਟ ਕੇ ਮਰਦਾ ਲੂਣ ਖਾ ਕੇ। ਲੂਣ ਖਾਏ ਧੀ ਪੁੱਤ ਹੋਏ ਸਭ ਲੱਜਾ ਧੋਵੇ, ਲੂਣ ਬਨੋਟਾ ਖਾਏ ਕੇ ਹੱਥ ਜੋੜ ਖਲੋਵੇ, ਬਾਟ ਬਟਾਊ ਲੂਣ ਖਾਏ ਰਾਹ ਵਿੱਚ ਜਾਂਦਾ ਵੀ ਜੇ ਨਮਕ ਖਾ ਲਵੇ ਗੁਣ ਕੰਠ ਪਰੋਵੇ, ਉਹਦੇ ਗੁਣ ਨੂੰ ਕੰਠ ਪਰੋਂਦਾ ਯਾਦ ਰੱਖਦਾ ਉਹਨੂੰ। ਲੂਣ ਹਰਾਮੀ ਗੁਨਾਹਗਾਰ ਮਨ ਜਨਮ ਮਰ ਜਨਮ ਵੇਖੋ। ਕਹਿੰਦੇ ਜਿਹੜੇ ਚੋਰ ਨੇ ਮਾੜੇ ਬੰਦੇ ਨੇ ਉਹ ਵੀ ਲੂਣ ਦੀ ਲੱਜਾ ਪਾਲਣ ਕਰਦੇ ਨੇ।
ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਬੱਲਾ, ਚੋਰ ਗਿਆ ਕਰ ਸ਼ਾਹ ਦੇ ਕਰ ਅੰਦਰ ਬੱਲਾ, ਹੁਕਮਾ ਪਾਲਦਾ ਚੌਬਾਰੇ ਚੜਿਆ,
ਨਗਰ ਦੇ ਬਾਹਰ ਜਾ ਕੇ ਬੈਠੀ। ਚਾਰ ਮਹੀਨੇ ਉਹਨਾਂ ਰਹਿਣਾ ਸੀ, ਚਮਾਸਾ ਕੱਟਣਾ ਸੀ, ਤੇ ਉਹ ਪਿੰਡ ਸੀ ਚੋਰਾਂ ਦਾ, ਡਾਕੂਆਂ ਦਾ। ਪਤਾ ਲੱਗਿਆ ਵੀ ਮਹਾਤਮਾ ਆ ਗਏ ਤੇ ਮੰਡਲੀ ਨਾਲ ਮੀਟਿੰਗ ਬੁਲਾ ਲਈ। ਸਾਰੇ ਪਿੰਡ ਨੇ ਇਕੱਠ ਕਰਕੇ ਫੈਸਲਾ ਕਰਿਆ ਵੀ ਨਾ ਸੰਤਾਂ ਦੇ ਪ੍ਰਵਚਨ ਸੁਣਨੇ ਨੇ, ਨਾ ਉਹਨਾਂ ਦੇ ਕੀਰਤਨ 'ਚ ਜਾਣਾ, ਨਾ ਦੀਵਾਨ 'ਚ ਜਾਣਾ, ਤੇ ਨਾ ਕੋਈ ਸੇਵਾ ਕਰਨੀ। ਜੇ ਲੰਘਣਾ ਵੀ ਪੈ ਜੇ ਕੰਨ ਬੰਦ ਕਰਕੇ ਲੰਘਣਾ ਉੱਥੋਂ। ਆਲੇ ਦੁਆਲੇ ਦੇ ਪਿੰਡਾਂ ਨੂੰ ਜਾਂ ਪਤਾ ਲੱਗਿਆ ਤਾਂ ਉਹ ਸੇਵਾ ਕਰਨ ਲੱਗ ਗਏ। ਬੜਾ ਸਤਸੰਗ ਹੋਇਆ। ਚਾਰ ਮਹੀਨੇ ਲੰਘ ਗਏ ਤੇ ਸੰਤਾਂ ਨੇ ਕਿਹਾ ਹੁਣ ਅਸੀਂ ਚੱਲਦੇ ਹਾਂ ਭਾਈ। ਉਸ ਪਿੰਡ ਦੀ ਬੜੀ ਨਿੰਦਿਆ ਹੋਣ ਲੱਗ ਗਈ ਤੇ ਨਿੰਦਿਆ ਹੁੰਦੀ ਹੋਈ ਤਾਂ ਉਹਨਾਂ ਨੇ ਕਿਹਾ ਬਈ ਆਪਾਂ ਇਹਨਾਂ ਦਾ ਸਮਾਨ ਹੀ ਛੱਡਿਆ ਆਈਏ, ਇੱਕ ਤਾਂ ਨੇੜੇ ਨਹੀਂ ਰਹਿਣਗੇ, ਦੂਰ ਲੈ ਚੱਲਾਂਗੇ ਕਾਲੇ ਕਾਲੇ ਤੁਰ ਕੇ, ਨਾਲੇ ਸੇਵਾ ਬਣ ਜੂ ਸਾਡੀ, ਅਸੀਂ ਵੀ ਕਹਿ ਦਿਆ ਕਰਾਂਗੇ ਸਮਾਨ ਤਾਂ ਅਸੀਂ ਛੱਡ ਕੇ ਹੀ ਆਏ ਸੀ, ਜਦ ਸਮਾਨ ਲੈ ਕੇ ਚੱਲੇ ਤਾਂ ਸੰਤ ਕਹਿਣ ਲੱਗੇ ਵੀ ਪ੍ਰੇਮੀਆਂ ਤੂੰ ਕਦੇ ਸਤਸੰਗ 'ਚ ਤਾਂ ਆਇਆ, ਅਤੇ ਜੇ ਤਾਂ ਸਾਡੇ ਬਚਨ ਮੰਨਣੇ ਨੇ ਤਾਂ ਤਾਂ ਸਮਾਨ ਚੱਕ ਨਹੀਂ ਰੱਖਦੇ। ਕਹਿੰਦਾ ਮਹਾਰਾਜ ਦੱਸੋ, ਜਿਹੜਾ ਮੰਨਣ ਵਾਲਾ ਉਹ ਮੰਨ ਲੈਣੇ। ਕਹਿੰਦੇ ਸ਼ਰਾਬ ਪੀਣਾ ਉਹਨੇ, ਕਹਿੰਦਾ ਦਿਨ ਰਾਤ। ਕਹਿੰਦੇ ਇੱਕ ਦਿਨ ਛੱਡ ਦੇ ਕਾਰਸ਼ੀ ਵਾਲੇ ਦਿਨ, ਕਹਿੰਦਾ ਚੰਗਾ ਛੱਡੀ। ਫਿਰ ਮਹਾਰਾਜ ਦਸਵੀਂ ਨੂੰ ਦੋ ਬੋਤਲਾਂ ਪੀ ਲਿਆ ਕਰੋ। ਕਹਿੰਦੇ ਤੇਰੀ ਮਰਜ਼ੀ ਹੈ, ਦੋ ਪੀ ਚਾਰ ਪੀ, ਪਰ ਕਾਰਸ਼ੀ ਨੂੰ ਨਾ ਪੀ। ਕਹਿੰਦਾ ਮਨਜ਼ੂਰ। ਕਹਿੰਦੇ ਮਾਸ ਕਰਨਾ ਹੈ, ਕਹਿੰਦਾ ਕੋਈ ਵੀ ਨਹੀਂ ਛੱਡਦਾ। ਕਹਿੰਦੇ ਕੋਈ ਆਪਣੀ ਮਰਜ਼ੀ ਨਾਲ ਇੱਕ ਜਾਨਵਰ ਦਾ ਮਾਸ ਛੱਡ ਦੇ। ਕਹਿੰਦਾ ਕੌਂ ਦਾ ਛੱਡਿਆ, ਕਿਉਂ ਕੌਂ ਦਾ ਖਾਂਦਾ ਹੀ ਨਹੀਂ ਸੀ। ਕਹਿੰਦੇ ਠੀਕ ਹੈ। ਕਹਿੰਦੇ ਹੁਣ ਇੱਕ ਗੱਲ ਹੋਰ ਮੰਨ ਲੈ। ਕਹਿੰਦਾ ਦੱਸੋ। ਕਹਿੰਦੇ ਗਰੀਬ ਦੀ ਚੋਰੀ ਨਾ ਕਰੀ। ਕਹਿੰਦਾ ਲੈ ਸਰ, ਆਹ ਤਾਂ ਸਗਾਲਾ ਹੀ ਹੈ। ਕਹਿੰਦਾ ਚੋਰੀ ਤਾਂ ਅਸੀਂ ਪੈਸੇ ਵਾਲੀ ਦੀ ਕਰਦੇ ਹਾਂ, ਗਰੀਬ 'ਤੇ ਅਸੀਂ ਲੈਣਾ ਦੇਣਾ ਕੀ ਹੈ? ਕਹਿੰਦਾ ਇਹ ਵੀ ਮੰਨ। ਕਹਿੰਦੇ ਇੱਕ ਵਚਨ ਹੋਰ ਕਹੀਏ। ਕਹਿੰਦੇ ਹਾਂ। ਕਹਿੰਦੇ ਪੰਜ ਮਾਵਾਂ ਹੁੰਦੀਆਂ ਸੰਸਾਰ 'ਚ, ਆਪਣੀ ਮਾਂ, ਮਿੱਤਰ ਦੀ ਮਾਂ, ਆਪਣੀ ਪਤਨੀ ਦੀ ਮਾਂ, ਸਾਧੂ ਸੰਤ ਦੀ ਮਾਂ, ਅਤੇ ਇੱਕ ਰਾਜੇ ਦੀ ਜੋ ਰਾਣੀ ਹੁੰਦੀ ਹੈ। ਕਹਿੰਦੇ ਇਹਨਾਂ ਵੱਲ ਮੰਦੀ ਨਿਗਾਹ ਨਾਲ ਨਾ ਦੇਖੀ। ਕਹਿੰਦਾ ਮਨਜ਼ੂਰ। ਕਹਿੰਦੇ ਸ਼ਾਬਾਸ਼, ਇੱਕ ਵਚਨ ਬਹਿ ਗਿਆ। ਕਹਿੰਦੇ ਉਹ ਵੀ ਦੱਸ ਛੱਡੋ, ਉਹ ਲੱਗਦੇ ਹੱਥ। ਕਹਿੰਦੇ ਉਹ ਇਹ ਹੈ ਵੀ ਨਮਕ ਖਾ ਕੇ ਨਾ ਬੁਰਾ ਕਰੇ। ਕਹਿੰਦਾ ਅਸੀਂ ਨਾ ਕਿਸੇ ਦਾ ਨਮਕ ਖਾਂਦੇ ਹਾਂ ਅਤੇ ਨਾ ਬੁਰਾ ਕਰਨ ਤੋਂ ਹਟਦੇ ਹਾਂ। ਨਮਕ ਖਾਣਾ ਹੀ ਨਹੀਂ, ਜਿਹਦਾ ਬੁਰਾ ਕਰਨਾ ਹੀ ਹੈ ਸਾਡਾ ਸਵਾਦ ਨਹੀਂ, ਲੂਣ ਖਾਇਆ ਕਰਾਂਗੇ। ਅੱਗੇ ਤਾਂ ਕਹਿੰਦਾ ਕਿਤੇ ਧੋਖਾ ਦੇ ਲਈਦਾ ਹੀ ਹੈ, ਪਰ ਸਾਡੇ ਵੀ ਬੁਰਾ ਮੰਨਦੇ ਨੇ ਲੂਣ ਖਾ ਕੇ ਬੁਰਾ ਕਰਨਾ। ਸੰਤ ਚਲੇ ਗਏ। ਹੁਣ ਚੋਰੀ ਰਾਜੇ ਦੇ ਕਰਨ ਲੱਗਿਆ, ਗਰੀਬ ਲੱਭਦਾ, ਗਰੀਬ ਹੈ, ਇਹ ਵੀ ਗਰੀਬ ਹੈ, ਇਹ ਵੀ ਗਰੀਬ ਹੈ। ਰਾਜੇ ਦੇ ਜਾ ਵੜਿਆ, ਚਵਾਰੇ ਚੜ੍ਹ ਗਿਆ, ਅਤੇ ਉੱਥੇ ਉਹਦੀ ਰਾਣੀ ਜਿਹੜੀ ਸੀ, ਛੋਟੀ ਉਮਰ ਦੀ ਸੀ, ਰਾਜਾ ਬਿਰਧ ਸੀ, ਉਹ ਰਾਣੀ ਨੇ ਦੇਖਿਆ ਵੀ ਬੰਦਾ ਆ ਗਿਆ ਕੋਈ, ਅਤੇ ਨਾਲ ਸਮਝਿਆ ਵੀ ਕੋਈ ਪਤਾ ਨਹੀਂ ਕਿਵੇਂ ਆ ਗਿਆ, ਅਤੇ ਉੱਠ ਕੇ ਉਹਨੇ ਸਾਰੇ ਗਹਿਣੇ ਚੱਕ ਲਏ। ਜਦ ਉਹਦੇ ਕੋਲ ਆ ਕੇ ਸਰਾਣੇ ਨੂੰ ਹੱਥ ਪਾਇਆ ਤਾਂ ਉਹ ਹੌਲੀ ਦੇ ਕੇ ਕਹਿਣ ਲੱਗੀ, ਕਹਿੰਦੀ ਦੇਖ ਮੈਂ ਰਾਜੇ ਦੇ ਘਰ ਬੜੀ ਤੰਗ ਹਾਂ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਤਾ। ਕਹਿੰਦਾ ਮੈਂ ਤੇਰੀ ਮਾਂ ਕਿੱਥੋਂ ਲੱਗ ਗਈ? ਕਹਿੰਦਾ ਮੈਨੂੰ ਇੱਕ ਸੰਤ ਨੇ ਕਿਹਾ ਸੀ ਵੀ ਰਾਜੇ ਦੀ ਰਾਣੀ ਜਿਹੜੀ ਹੁੰਦੀ ਆ ਮਾਂ ਹੁੰਦੀ ਹੈ। ਇਹਨੇ ਇਹਨੂੰ ਰਾਜੇ ਨੂੰ ਜਾਗ ਆ ਗਈ, ਰਾਜਾ ਸੁਣਨ ਲੱਗ ਗਿਆ ਗਾ। ਉਹਨੇ ਕਿਹਾ ਵੀ ਆਹ ਬੰਦਾ ਕਿਹਾ ਜਾ ਗਿਆ ਜਿਹੜਾ ਰਾਣੀ ਨੂੰ ਕਹਿੰਦਾ ਮਾਂ? ਉਹ ਕਹਿੰਦੀ ਮੈਂ ਗਹਿਣੇ ਹੋਰ ਵੀ ਨਾਲ ਲੈ ਚੱਲੂੰ, ਤੂੰ ਮੈਨੂੰ ਲੈ ਚੱਲ। ਕਹਿੰਦਾ ਨਾ ਮਾਂ, ਇਹ ਕੰਮ ਮੈਂ ਮੇਰੇ ਨਹੀਂ ਹੋਣ, ਗਹਿਣੇ ਤਾਂ ਮੈਂ ਲੈ ਜਾਣੇ ਨੇ, ਛੱਡਣੇ ਨਹੀਂ ਹੈ, ਪਰ ਤੂੰ ਮੇਰੀ ਮਾਂ। ਇਹਨਾਂ ਨੂੰ ਇੱਕ ਸਰਾਈ ਪਈ ਸੀ, ਉਹ ਚਤਲੀ ਪਲੇਟ ਪਈ ਸੀ, ਉਹਦੇ 'ਚ ਉਂਗਲੀ ਲੱਗੀ ਅਤੇ ਮੂੰਹ ਨੂੰ ਲਾ ਲਈ, ਉਹਦੇ 'ਚ ਨਮਕ ਸੀ। ਕਹਿੰਦਾ ਲੈ ਬਈ, ਕਿਸਮਤ 'ਚ ਨਹੀਂ ਅੱਜ। ਸਾਧ ਨੇ ਕਹਿੰਦਾ ਪੰਜ ਵਚਨ ਦੇ ਤੇ, ਕਹਿੰਦਾ ਦੋ 'ਚ ਫਸ ਗਿਆ ਮੈਂ। ਕਹਿੰਦਾ ਚੱਲ ਠੀਕ ਹੈ, ਛੱਡ ਫਿਰ। ਛੱਡ ਕੇ ਤੁਰਿਆ ਗਿਆ। ਰਾਜੇ ਨੇ ਸਾਰੀਆਂ ਗੱਲਾਂ ਸੁਣੀਆਂ, ਦੂਜੇ ਦਿਨ ਢਿਡੋਰਾ ਪਾ। ਕਹਿੰਦਾ ਜਿਹੜਾ ਚੋਰ ਹੈ ਉਹ ਹਾਜ਼ਰ ਹੋਵੇ, ਮੈਂ ਉਹਨੂੰ ਇਨਾਮ ਦੇਣਾ। ਉਹਨੇ ਕਿਹਾ ਵੀ ਚਾਹੇ ਫਸ ਜਾਈਏ ਚਾਹੇ ਰਹਿ ਜਾਈਏ, ਵੀ ਚਲੋ ਚੱਲਦੇ ਹਾਂ। ਉੱਥੇ ਚਲਿਆ ਗਿਆ। ਰਾਜਾ ਕਹਿਣ ਲੱਗਿਆ, ਦਰਬਾਰ ਲਾ ਲਿਆ। ਕਹਿੰਦਾ ਇਹ ਬੰਦਾ ਰਾਤ ਚੋਰੀ ਕਰਨ ਲਾਇਆ, ਇਹਦੀਆਂ ਮੈਂ ਗੱਲਾਂ ਸੁਣ। ਉਹ ਕਹਿੰਦਾ ਗੱਲ ਕੀ ਸੀ? ਕਹਿੰਦਾ ਇੱਕ ਸਾਧ ਆਏ ਸੀ, ਕਹਿੰਦਾ ਉਹਨਾਂ ਨੇ ਮੇਰੇ 'ਤੇ ਵਚਨ ਲੈ ਲਏ ਪੰਜ। ਮੈਂ ਹਾਂ ਸਰਦਾਰਾਂ ਚੋਰਾਂ ਦਾ ਸਰਦਾਰ, ਅਤੇ ਮੈਂ ਸਾਰੇ ਚੋਰਾਂ ਨੂੰ ਵਚਨ ਇਹੀ ਪੰਜ ਮਨਾ ਲਏ। ਅਤੇ ਪਹਿਲਾ ਵਚਨ ਉਹਦਾ ਸੀ ਵੀ ਗਰੀਬ ਦੇ ਚੋਰੀ ਨਾ ਕਰੀਂ, ਰਾਜਨ ਤੇਰੇ ਨਾਲੋਂ ਸਭ ਗਰੀਬ ਨੇ, ਤਾਂ ਮੈਂ ਤੇਰੇ ਆ ਮਹਿਲਾਂ 'ਚ ਆਵੜੇ। ਉਹਨੇ ਵਚਨ ਦਿੱਤਾ ਸੀ ਪੰਜ ਮਾਵਾਂ ਹੁੰਦੀਆਂ, ਅਤੇ ਉਹਦੇ ਵਿੱਚ ਜਿਹੜੀ ਤੇਰੀ ਰਾਣੀ ਹੈ ਉਹਨੂੰ ਵੀ ਮਾਂ ਕਿਹਾ ਸੀ, ਮੈਂ ਇਸ ਕਰਕੇ ਇਹਨੂੰ ਮਾਂ ਕਹਿੰਦਾ ਰਿਹਾ। ਕਹਿੰਦੇ ਲੈ ਕੇ ਨਾ ਗਿਆ? ਕਹਿੰਦਾ ਮਾਂ ਨੂੰ ਕੌਣ ਲੈ ਕੇ ਜਾਂਦਾ? ਸ਼ਾਬਾਸ਼, ਕਹਿੰਦਾ ਨੇਚਾ ਤੇਰਾ ਪੱਕਾ। ਕਹਿੰਦਾ ਫਿਰ ਤੂੰ ਲੈ ਕੇ ਕਿਉਂ ਨਾ ਗਿਆ ਸਮਾਨ? ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਨਮਕ ਖਾ ਕੇ ਨਾ ਬੁਰਾ ਕਰੇ। ਕਹਿੰਦਾ ਮੇਰੇ ਮੂੰਹ ਨੂੰ ਨੂਣ ਲੱਗ ਗਿਆ। ਕਹਿੰਦਾ ਸੋ ਮੈਂ ਲੈ ਕੇ ਨਹੀਂ ਗਿਆ। ਰਾਜੇ ਨੇ ਕਿਹਾ ਵੀ ਕਿਉਂ ਸਾਰੇ ਦਰਬਾਰ ਦੇ ਵਿੱਚ ਵਜ਼ੀਰਾਂ ਨੂੰ ਵੀ ਇਹਦੇ ਨਾਲੋਂ ਵੀ ਚੰਗਾ ਬੰਦਾ ਕੋਈ ਲੱਭ ਸਕਦਾ ਆਪਾਂ ਨੂੰ? ਮੇਰਾ ਵਫ਼ਾਦਾਰ ਮਾਂ ਕਹਿਣ ਨਾਲ, ਅਤੇ ਫਿਰ ਨਮਕ ਖਾ ਕੇ ਬੁਰਾ ਨਾ ਕਰਨ ਨਾਲ, ਅਤੇ ਮੈਂ ਇਸ ਨੂੰ ਰਾਜ ਅਧਿਕਾਰੀ ਬਣਾਉਣਾ ਕਿਉਂਕਿ ਮੇਰੇ ਪੁੱਤਰ ਨਹੀਂ ਹੈ। ਸੋ ਤਖ਼ਤ 'ਤੇ ਬਿਠਾ ਦਿੱਤਾ। ਸਮਾਂ ਨਾ, ਉਹਨੇ ਸਾਰੀਆਂ ਚੋਰੀਆਂ ਚਕਾਰੀਆਂ ਬੰਦ ਕਰਾ ਦਿੱਤੀਆਂ, ਕਿਉਂਕਿ ਸਾਰੇ ਅੱਡਿਆਂ ਦਾ ਬਾਗਰ ਸੀ। ਉਹਨਾਂ ਨੂੰ ਵੱਡੇ ਵੱਡੇ ਆਫਿਸਰ ਬਣਾ ਦਿੱਤਾ। ਚੋਰੀਆਂ ਹਟ ਗਈ, ਡਾਕੂ ਡਾਕੇ ਮਾਰਨ 'ਤੇ ਹਟ ਗਏ, ਰਾਜ ਦੀ ਮਹਿਮਾ ਹੋਈ, ਸਾਧੂ ਸੰਤਾਂ ਦੀ ਸੇਵਾ ਕਰਨ ਲੱਗ ਗਿਆ ਵੀ ਇੱਕ ਸਾਧ ਨੇ ਮੈਨੂੰ ਰਾਜਾ ਬਣਾਇਆ, ਮੈਂ ਉਹਦਾ ਬਚਨ ਮੰਨਿਆ। ਹੁੰਦੇ ਹੁੰਦੇ ਉਹ ਸੰਤ ਵੀ ਆ ਗਏ ਅਤੇ ਉਸ ਵੇਲੇ ਬਿਮਾਰ ਸੀ, ਸ਼ਰਾਬ ਕਾਰਸ਼ੀਨ ਤਾਂ ਕੀ ਬਣੀ ਬਿਲਕੁਲ ਹੀ ਹਟਾਤੀ, ਅਤੇ ਹਕੀਮ ਇਹ ਕਹਿੰਦੇ ਸੀ ਵੀ ਤੂੰ ਕੌਮ ਦਾ ਮਾਸ ਖਾ ਲੈ ਫਿਰ ਰਾਜੀ ਹੋਏਗਾ। ਕਹਿੰਦਾ ਨਾ ਮੈਂ ਮਰਗ ਛੱਕ ਜਾਵਾਂ, ਬਚਨ ਨਹੀਂ ਮੈਂ। ਫਿਰ ਉਹ ਸੰਤਾਂ ਨੂੰ ਪਤਾ ਲੱਗਿਆ ਵੀ ਇਸ ਦੇਸ਼ ਦਾ ਰਾਜਾ ਕੌਮ ਦਾ ਮਾਸ ਨਹੀਂ ਖਾਂਦਾ, ਬਿਮਾਰ ਹੈ। ਅਖੀਰ ਪਤਾ ਲੱਗਿਆ ਵੀ ਇਹ ਤਾਂ ਉਹੀ ਚੋਰ ਹੈ, ਡਾਕੂ ਹੈ। ਆਪ ਆ ਗਏ ਬੜੀ ਸੇਵਾ ਤੋਂ, ਉਸ ਵੇਲੇ ਦਵਾਈਆਂ ਜਾਣਦੇ ਸੀ, ਹੋਰ ਦਵਾਈ ਦੇ ਕੇ ਰਾਜੀ ਕਰ ਲਏ। ਸੋ ਕਹਿੰਦੇ ਉਹ ਜਿਹੜਾ ਚੋਰ ਸੀ, ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੁੱਛਾਂ ਕੰਨੇ ਭਾਲਦਾ ਚੁਬਾਰੇ ਚੜਿਆ, ਸੋਨਾ ਰੁਪਾ ਪੰਡ ਬਨ ਅਗਲਾਈ ਅੜਿਆ, ਹੋਰ ਲੁੱਟਣ ਵਾਸਤੇ ਗਾਂ ਗਿਆ, ਲੋਭ ਲੈਰ ਹਰਕਾਇਆ, ਲੂਣ ਹਾਂਡਾ ਫੜਿਆ, ਚੁੱਕ ਲੈ ਕੇ ਚੱਕਿਆ, ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਣਾਗਾਰ ਧੜ ਤੰਬੜ ਕਰੇ। ਜਿਹੜੇ ਲੂਣ ਹਰਾਮੀ ਹੁੰਦੇ ਨੇ ਕਹਿੰਦੇ ਉਹਨਾਂ 'ਤੇ ਮਾਰ ਪੈਂਦੀ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਲੂਣ ਹਰਾਮੀ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹੜੇ ਕਿਸੇ ਦੀ ਨੌਕਰੀ ਕਰਕੇ ਉਹਨੂੰ ਧੋਖਾ ਦੇਣ, ਇੱਕ ਲੂਣ ਹਰਾਮੀ ਉਹ ਹੁੰਦੇ ਨੇ ਜਿਹੜੇ ਸਾਰੀਆਂ ਰਹਿਮਤਾਂ, ਸੋਹਣਾ ਸਰੀਰ ਮਿਲਿਆ, ਸੋਹਣੇ ਬੱਚੇ ਮਿਲੇ ਨੇ, ਸੋਹਣੀਆਂ ਕੋਠੀਆਂ ਮਿਲੀਆਂ, ਸੋਹਣੇ ਵਸਤਰ, ਸੋਹਣੀਆਂ ਸਵਾਰੀਆਂ ਕਿਹਨੇ ਦਿੱਤੀਆਂ ਨੇ, ਕਹਿੰਦੇ ਵਾਹਿਗੁਰੂ ਨੇ। ਫਿਰ ਵਾਹਿਗੁਰੂ ਦਾ ਦਿੱਤਾ ਨਾਮ ਖਾਂਦੇ ਨੇ ਨਾ। ਕਹਿੰਦੇ ਜਿਹੜੇ ਉਸ ਨਾਲ ਧੋਖਾ ਕਰਦੇ ਨੇ, ਉਹਦੇ ਹੁਕਮ ਅਦੁੱਲੀ ਕਰਦੇ ਨੇ ਅਤੇ ਸੰਸਾਰ ਦੇ ਵਿੱਚ ਦੁੱਖ ਪੈਦਾ ਕਰਦੇ ਨੇ, ਕਹਿੰਦੇ ਉਹ ਅਸਲੀ ਲੂਣ ਹਰਾਮੀ। ਅੰਤਰ ਜਾਮੀ ਸਭ ਵਿਦ ਜਾਣਾ, ਤਿਸ ਤੇ ਕਹਾਂ ਦੁਰਾਇਓ, ਹਸਤ ਪਾਪ ਝਰੇ ਖਿਨ ਪੀਤਰ, ਅਗਨ ਸੰਗ ਲੈ ਜਾ ਰਿਹਾ, ਸਜ਼ਾ ਮਿਲਦੀ ਹੈ। ਮੂੜੇ ਤੈਂ ਮਨ ਤੇ ਰਾਮ ਵਸਾਰਿਓ, ਲੂਣ ਖਾਏ ਕਰ ਕਰੇ ਹਰਾਮ ਖੋਰੀ, ਪੇਖਤ ਨੈਣ ਵਧਾਰਿਓ, ਅਸਾਧ ਰੋਗ ਉਪਜਿਓ ਤਨ ਪੀਤਰ, ਟਰਤ ਨਾ ਕਹੂੰ ਟਾਰਿਓ, ਪ੍ਰਭ ਬਿਸਰਤ ਮਾਂ ਦੁੱਖ ਪਾਇਓ, ਇਹ ਨਾਨਕ ਤੱਤ ਵਿਚਾਰਿਓ। ਕਹਿੰਦੇ ਲੂਣ ਹਰਾਮੀ ਹੋ ਕੇ ਪ੍ਰਭੂ ਨੂੰ ਤੂੰ ਭੁੱਲ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਦੇਖ ਕਹਿੰਦੇ ਜਿਹੜਾ ਯੋਧਾ ਹੁੰਦਾ, ਮਾਲਕ ਦਾ ਨੌਕਰ ਹੁੰਦਾ, ਕਹਿੰਦੇ ਸੰਕਟ ਦੇ ਗਰੀਬਨ ਜੋਏ, ਜਿਹੜਾ ਗਰੀਬਾਂ ਨੂੰ ਤੰਗ ਕਰੇ ਨਾ, ਤੇ ਜੋ ਲੜੇ ਧਰਮ ਬਹੁ ਹੋਏ, ਗਰੀਬਾਂ ਦੀ ਰਾਖੀ ਵਾਸਤੇ ਜਿਹੜਾ ਯੁੱਧ ਕਰਦਾ ਉਹ ਧਰਮ ਹੁੰਦਾ। ਜਿਸ ਕੋ ਲੂਣ ਖਾਏ ਤਿਸ ਹੇਤ, ਜਿਹਦਾ ਨਮਕ ਖਾਵੇ ਉਹਦਾ ਹੇਤ ਪਿਆਰ ਕਰੇ, ਪੀਠ ਨਾ ਦੀਜੈ ਕਬੂ ਰਣ ਖੇਤ, ਕਦੇ ਰਣ ਦੇ ਖੇਤ ਵਿੱਚ ਪਿੱਠ ਨਾ ਦੇ। ਸਵਾਮੀ ਕਾਰਜ ਹਿੱਤ ਦੇ ਪ੍ਰਾਣਾ, ਸਵਾਮੀ ਦਾ ਕੰਮ ਹੋਵੇ ਤੇ ਉਹਨੂੰ ਪੂਰਾ ਕਰਨ ਵਾਸਤੇ ਜੇ ਪ੍ਰਾਣ ਵੀ ਜਾਣ ਤਾਂ ਚਲੇ ਜਾਣ। ਦੋਨੋ ਲੋਕਨ ਸੁਜਾ ਸਮਾਨਾ, ਇੱਥੇ ਵੀ ਜਸ ਹੁੰਦਾ ਤੇ ਦਰਗਾਹ ਵਿੱਚ ਵੀ ਜਸ ਹੁੰਦਾ। ਪਰਮੇਸ਼ਰ ਕੋ ਸਿਮਰਨ ਕਰੈ ਵਿਜੇ ਲਹੇ ਮੁਖ ਉੱਜਲ ਕਰੈ, ਕਹਿੰਦੇ ਉਹ ਜਿੱਤਦਾ ਤੇ ਉਹਦਾ ਮੁਖ ਪ੍ਰੇਮੀਆ ਉੱਜਲ ਹੁੰਦਾ, ਪਰਮੇਸ਼ਰ ਦਾ ਸਿਮਰਨ ਕਰੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਕਰਤੱਵ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ। ਕਹਿਣ ਲੱਗੇ ਜੇਕਰ ਯੁੱਧ ਆਨ ਕਿਤ ਪਰੈ, ਇਹ ਭਾਈ ਮੱਲੂ ਜੇ ਕਿਤੇ ਯੁੱਧ ਆ ਜਾਵੇ ਨਾ, ਅਲਪ ਕੇ ਬਹੁਤੇ ਨਹੀਂ ਵਿਚਾਰੈ, ਕਹਿੰਦੇ ਫੇਰ ਐਂ ਨਾ ਦੇਖੀ ਵੀ ਮੇਰੇ ਮੂਹਰੇ ਬਹੁਤੇ ਖੜੇ ਨੇ ਚਾਹੇ ਥੋੜੇ ਖੜੇ ਨੇ, ਪੀਠ ਨਾ ਦੇ ਸਮੁਖ ਸਮੁੱਖ ਰਿਪ ਰਹਿ, ਪਿੱਠ ਨਾ ਦੇਵੇ ਸਨਮੁਖ ਹੋ ਕੇ ਲੜੇ, ਨਿਰਭੈ ਸ਼ਸਤਰ ਵਹੇ ਜਸ ਲਹਿ, ਜਦੋਂ ਨਿਰਭੈ ਹੋ ਕੇ ਸ਼ਸਤਰ ਚਲਾਏਗਾ ਜਸ ਲੈਣਾ, ਦੇਹ ਤਾਂ ਜਾਣਾ ਹੀ ਜਾਣਾ। ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ, ਜੇ ਰਹਿ ਗਿਆ ਵੱਡੇ ਤੇ ਵੱਡੇ ਪਦਾਰਥ ਤੈਨੂੰ ਸੰਸਾਰ ਚ ਮਿਲਣ, ਲੈ ਸਤਸੰਗਤ ਲਾਏ ਸਕਾਰ, ਤੋਂ ਉਹਨਾਂ ਨੂੰ ਲੈ ਕੇ ਸਤਸੰਗ ਦੇ ਵਾਸਤੇ ਲਾਇਆ। ਜੇ ਰਣਮੈ ਸਨਮੁਖ ਮਿਰਤ ਪਾਵੇ, ਜੇ ਜੂਝਦਾ ਹੋਇਆ ਚੜਾਈ ਕਰ ਜਾਵੇ, ਸਵਰਗ ਨਿਰਸੰਸ ਹੈ ਸੁਰ ਸਦਾਵੈ, ਉਹ ਨਿਰਸੰਸ ਹੈ ਸਵਰਗ ਦੇ ਵਿੱਚ ਜਾਂਦਾ। ਇਮ ਦੁਆਇ ਲੋਕਨ ਉਜਲ ਆਨੰਦ, ਇਸ ਤਰ੍ਹਾਂ ਕਰਨ ਦੇ ਨਾਲ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ 'ਚ ਵੀ ਮੁੱਖ, ਕਰ ਕਲਿਆਣ ਏਵ ਨਿਜ ਪ੍ਰਾਣਨ, ਇਸ ਤਰ੍ਹਾਂ ਆਪਣੇ ਪ੍ਰਾਣਾਂ ਦੀ ਤੂੰ ਕਲਿਆਣ ਕਰ। ਮੱਲੂ ਸ਼ਾਹੀ ਸੁਣੇ ਉਪਦੇਸ਼, ਮੱਲੂ ਸ਼ਾਹੀ ਨੇ ਜਦੋਂ ਉਪਦੇਸ਼ ਸੁਣਿਆ, ਬਰਤਨ ਲਾਗਿਓ ਤਥਾ ਹਮੇਸ਼, ਉਸੇ ਤਰ੍ਹਾਂ ਬਰਤਨ ਲਾਗਿਆ, ਵੰਡ ਖਾਏ ਨਿਜ ਧਰਮ ਵਿਚਾਰੈ, ਉਸ ਵੇਲੇ ਬੰਦਗੀ ਕਰਦਾ ਵੰਡ ਕੇ ਖਾਂਦਾ ਨਿਜ ਦਾ ਧਰਮ ਵਿਚਾਰ, ਆਤਮ ਤਨ ਸੱਤਾ ਸਭ ਧਾਰੈ, ਉਸ ਵੇਲੇ ਬੰਦਗੀ ਕਰਦਾ ਜੋ ਗੁਰੂ ਸਾਹਿਬ ਦੇ ਉਪਦੇਸ਼ ਦਿੱਤੇ ਨੇ। ਸੋ ਸਤਿਗੁਰੂ ਜੀ ਗੁਰੂ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜਿਹੜੇ ਯੁੱਧ ਕਰਕੇ ਚੜਾਈ ਕਰਦੇ ਨੇ ਉਹਨਾਂ ਦੀ ਗਤੀ ਕੀ ਹੁੰਦੀ? ਮਹਾਰਾਜ ਕਹਿੰਦੇ ਜਿਹੜੇ ਪ੍ਰਵਾਨ ਪੁਰਸ਼ ਜਾਂਦੇ ਨੇ ਨਾ, ਜਿਹੜਾ ਤਾਂ ਪਿੱਠ ਦੇ ਕੇ ਮਰਦੇ ਨੇ, ਕਹਿੰਦੇ ਉਹ ਤਾਂ ਭੂਤ ਪ੍ਰੇਤ ਬਣਦੇ ਨੇ, ਮਾੜੀਆਂ ਜੂਨਾਂ 'ਚ ਜਾਂਦੇ ਨੇ, ਨਖਿੱਧ ਜੂਨੀਆਂ 'ਚ ਜਾਂਦੇ ਨੇ। ਜਿਹੜੇ ਬੰਦਗੀ ਕਰਨ ਵਾਲੇ ਪ੍ਰਵਾਨ ਜੀਵਨ ਵਾਲੇ ਚੜਾਈ ਕਰਦੇ ਨੇ, ਉਹ ਸਤਿਗੁਰੂ ਦੇ ਦੇਸ਼ ਚ ਆਉਂਦੇ ਨੇ। ਸਤਿਗੁਰੂ ਰਹਿੰਦਾ ਕਿੱਥੇ ਹੈ? ਸਤਿਗੁਰੂ ਰਹਿੰਦਾ ਹੈ ਮੈਂ ਸ਼ਿਵ ਸ਼ਕਤੀ ਜਲ ਨਹੀਂ ਪਵਨਾ, ਜਿੱਥੇ ਨਾ ਤਾਂ ਮਾਇਆ ਪ੍ਰਕਿਰਤੀ ਤੇ ਨਾ ਉੱਥੇ ਕੋਈ ਜਲ ਹੈ ਨਾ ਕੋਈ ਪਾਉਣ, ਤਾਂ ਆਕਾਰ ਨਹੀਂ ਮੇਦਨੀ, ਉੱਥੇ ਕੋਈ ਆਕਾਰ ਨਹੀਂ, ਨਾ ਕੋਈ ਖੰਡ ਹੈ ਨਾ ਕੋਈ ਬ੍ਰਹਮੰਡ ਹੈ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਸਤਿਗੁਰੂ ਉੱਥੇ ਨਿਵਾਸ ਕਰਦਾ ਹੈ। ਜੈ ਅਵਗਤ ਨਾਥ ਅਗੰਮ ਧਨੀ, ਜਿੱਥੇ ਵਾਹਿਗੁਰੂ ਜੀ ਰਹਿੰਦੇ ਨੇ ਉੱਥੇ ਸਤਿਗੁਰੂ ਰਹਿੰਦਾ। ਕਹਿੰਦੇ ਉੱਥੇ ਜਿਹੜਾ ਗੁਰੂ ਮਹਾਰਾਜ ਆਪਣੀ ਗੱਲ ਕਰਦੇ ਨੇ, ਕਹਿੰਦੇ ਗੁਰਸਿੱਖੋ ਅਸੀਂ 10,000 ਸਾਲ ਸਿੱਖ ਨੂੰ ਉਡੀਕਦੇ ਹਾਂ। 10,000 ਜਿਹੜਾ ਇੱਕ ਵਾਰੀ ਸਿੱਖੀ 'ਚ ਆ ਗਿਆ ਨਾ, ਉਹਨੂੰ ਫਿਰ ਅਸੀਂ 10,000 ਸਾਲ ਉਡੀਕਦੇ ਰਹਿੰਦੇ ਅਤੇ ਉਹਨੂੰ ਟੋਲਦੇ ਰਹਿੰਦੇ ਹਾਂ ਵੀ ਸਵਰਗ ਲੋਕ 'ਚ ਕਿੱਥੇ ਆ ਗਿਆ, ਧਰਤੀ 'ਤੇ ਹੈ ਅਤੇ ਜਾਂ ਗੰਧਰਵ ਲੋਕ 'ਚ ਆ ਗਿਆ ਜਾਂ ਦੇਵ ਗੰਧਰਵ ਲੋਕ 'ਚ ਹੈ ਜਾਂ ਪਿੱਤਰ ਲੋਕ 'ਚ ਹੈ। ਕਹਿੰਦੇ ਉੱਥੋਂ ਲੈ ਕੇ ਕੁਬੇਰ ਲੋਕ ਥਾਈਂ ਅਸੀਂ ਟੋਲਦੇ ਰਹਿੰਦੇ ਹਾਂ ਅਤੇ 56 ਕਰੋੜ ਸਿੱਖਾਂ ਦਾ ਉਧਾਰ ਕਰਨਾ ਸਾਡੇ ਹੱਥ ਨਿਰੰਕਾਰ ਨੇ ਦਿੱਤਾ, ਉਹਨਾਂ ਨੂੰ ਸੱਚਖੰਡ 'ਚ ਲਿਜਾਣਾ। ਸੋ ਕਹਿਣ ਲੱਗੇ ਉਹਨਾਂ ਨੂੰ ਅਸੀਂ ਟੋਲਦੇ ਹਾਂ ਅਤੇ ਸ਼ਹੀਦ ਦੀ ਪਦਵੀ ਦਿੰਦੇ ਹਾਂ, ਸ਼ਹੀਦਾਂ ਜਿਹੜੇ ਸ਼ਹੀਦ ਨੇ ਉਹਨਾਂ ਦੇ ਹੁਕਮ ਵਿੱਚ ਜੰਮ ਵੀ ਚੱਲਦੇ ਨੇ, ਭੂਤ ਪ੍ਰੇਤ ਅਸਰ ਪਸ਼ੂ ਪੰਖੀ ਨਗ ਨਾਗ ਨਰ ਜੱਛ ਗੰਧਰਵ ਰਾਕਸ਼ਸ ਪਛੜਾ ਜਿੰਨੀ ਵੀ ਕਾਇਨਾਤ ਹੈ ਉਹ ਸਾਰੀ ਸ਼ਹੀਦਾਂ ਦੇ ਹੱਥ ਵਿੱਚ ਦਿੱਤੀ ਹੋਈ ਹੈ ਅਤੇ ਉਹਨਾਂ ਨੂੰ ਅਧਿਕਾਰ ਹੈ ਆਪਣੀ ਪੂਜਾ ਕਰਾਉਣ ਦਾ, ਮੰਨਤ ਕਰਾਉਣ ਦਾ। ਅਤੇ ਉਹ 3 ਸੁਭਾਅ ਦੇ ਹੁੰਦੇ ਨੇ, ਰਜ ਸੁਭਾਅ, ਤਮ ਸੁਭਾਅ ਅਤੇ ਸੱਤ ਸੁਭਾਅ ਦੇ। ਉਹ ਸੁੱਖਾਂ ਜਿਹੜੀਆਂ ਨੇ, ਆਦਮੀ ਸੁਖੀ ਹੈ ਦੁਖੀ ਹੈ ਅਤੇ ਉਹਦੀ ਮਾਨਤਾ ਕਰਕੇ ਉਹਦੇ ਉਹਦੀਆਂ ਭਾਵਨਾ ਪੂਰੀਆਂ ਕਰਨ ਦੀ ਉਹਨਾਂ ਨੂੰ ਸ਼ਕਤੀਆਂ ਹੁੰਦੀਆਂ। ਜਿਹੜੇ ਦੇਵਤੇ ਨੇ ਉਹ ਵੀ ਸ਼ਹੀਦਾਂ, ਦੇਵਤਿਆਂ ਦਾ ਥਾਂ ਸ਼ਹੀਦਾਂ ਨੇ ਲੈ ਲਿਆ। ਪਹਿਲਾਂ ਇਹ 3 ਯੁੱਗਾਂ ਵਿੱਚ ਦੇਵਤਿਆਂ ਕੋਲ ਸੀ ਅਤੇ ਜਦ ਤੋਂ ਗੁਰੂ ਨਾਨਕ ਪਾਤਸ਼ਾਹ ਆਏ ਨੇ ਉਸ ਵੇਲੇ ਤੋਂ ਇਹ ਥਾਂ ਸ਼ਹੀਦਾਂ ਨੇ ਲੈ ਲਿਆ। ਜਿਹੜੇ ਪ੍ਰਵਾਨ ਹੋਈਆਂ ਹੋਈਆਂ ਰੂਹਾਂ ਨੇ ਉਹ ਹੇਠਾਂ ਤੋਂ ਲੈ ਕੇ ਗੰਧਰਵ ਲੋਕ ਤੋਂ ਲੈ ਕੇ ਸੱਚਖੰਡ ਥਾਈਂ ਸਾਰੀਆਂ ਰੂਹਾਂ ਦੀ ਸੰਭਾਲ ਕਰਦੇ ਨੇ ਅਤੇ ਦੇਵਤਿਆਂ ਦੀ ਥਾਂ ਸ਼ਹੀਦਾਂ ਨੇ ਲੈ ਲਈ। ਜਿਹੜਾ ਭਰਤਖੰਡ ਹੈ ਇਹਨਾਂ ਪਾਸ ਹੈ ਹੁਣ, ਸ਼ਹੀਦਾਂ ਦੇ ਪਾਸ, ਦੇਵਤਿਆਂ ਦੇ ਪਾਸ ਨੇ ਸਾਰੀਆਂ ਸਵਾਰੀਆਂ, ਸਾਰੇ ਵਸਤਰ, ਸਾਰੇ ਭੋਜਨ, ਜਿਸ ਦੀ ਵੀ ਇੱਛਾ ਕਰਦੇ ਨੇ ਕਹਿੰਦੇ ਉਹ ਸਾਰੀਆਂ ਇਹਨਾਂ ਨੂੰ ਪ੍ਰਾਪਤ ਹੁੰਦੀ ਅਤੇ ਮਾਇਆ ਦਾ ਤਮਾਸ਼ਾ ਦੇਖਦੇ ਨੇ ਉਹ ਕਰੋੜਾਂ ਸਾਲ। ਜਿੱਥੇ ਜਿਸ ਬ੍ਰਹਮੰਡ 'ਚ ਜਾਣਾ ਹੈ ਉੱਥੇ ਚਲੇ ਆ, ਜੂਨਾਂ 'ਚ ਨਹੀਂ ਉਹ ਪੈਂਦੇ। ਕਹਿੰਦੇ ਜਿਹੜੇ ਨੁਗਰੇ ਹੁੰਦੇ ਨੇ ਉਹ ਭੂਤ ਪ੍ਰੇਤ ਬਣਦੇ ਨੇ ਮਰ ਕੇ, ਬਾਕੀ ਜਿਹੜੇ ਨਾਥ ਨੇ ਸਿੱਧ ਨੇ ਇਹ ਸਾਰੇ ਇਹਨਾਂ ਸ਼ਹੀਦਾਂ ਦੇ ਅਧੀਨ ਨੇ। ਤੋ ਸ਼ਹੀਦ ਦੀ ਜੋ ਪਦਵੀ ਹੈ ਉਹ ਬਹੁਤ ਵੱਡੀ ਮਹਾਰਾਜ ਨੇ ਦੱਸੀ ਹੈ। ਸੋ ਮਹਾਰਾਜ ਜੀ ਕਹਿਣ ਲੱਗੇ ਭਾਈ ਮੱਲੂ ਸ਼ਾਹ, ਇਸ ਤਰ੍ਹਾਂ ਦੇ ਕਰਮ ਦੇ ਨਾਲ ਜੇ ਤੂੰ ਆਪਣਾ ਜੀਵਨ ਬਤੀਤ ਕਰੇਗਾ ਤਾਂ ਇਹਦੇ ਨਾਲ ਸਾਡੇ ਜਿਹੜੇ 4-5 ਅਸੀਂ ਤੈਨੂੰ ਵਚਨ ਦਿੱਤੇ ਨੇ, ਪਹਿਲਾਂ ਦਿੱਤਾ ਵੀ ਦੇਹ ਨੂੰ ਨਿਤਨਾ ਸਮਝੀਏ ਨੇ ਨਾਸ਼ ਹੋਣਾ ਹੀ ਹੋਣਾ, ਦੂਸਰਾ ਇਹ ਹੈ ਕਿ ਸੰਸਾਰ ਸੁਪਨਾ ਕਰਕੇ ਜਾਣ, ਤੀਸਰਾ ਇਹ ਹੈ ਕਿ ਤੂੰ ਜੋਤੀ ਸਰੂਪ ਹੈ ਦੇਹ ਨਹੀਂ ਹੈ, ਚੌਥਾ ਇਹ ਹੈ ਕਿ ਵਾਹਿਗੁਰੂ ਸਾਰੇ ਪਰਿਪੂਰਨ ਹੈ ਤੂੰ ਉਹਦੀ ਅੰਸ਼ ਹੈ, ਪੰਜਵਾਂ ਵਚਨ ਇਹ ਹੈ ਕਿ ਸੂਰਮਤਾਈ ਸਿੱਖ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਕਰ ਰਹੇ ਇਹਨਾਂ ਨੂੰ ਮਾਰ ਕੇ ਸੂਰਮਾ ਹੋ ਕੇ ਦਰਗਾਹ ਵਿੱਚ ਪ੍ਰਵਾਨ ਹੋ। ਸੋ ਜਦੋਂ ਤੂੰ ਇਸ ਤਰ੍ਹਾਂ ਦੇ ਨਾਲ ਸੰਸਾਰ ਵਿੱਚ ਕਰਤੱਵ ਕਰੇਗਾ ਤਾਂ ਤੇਰੇ ਸਾਰੇ ਕਰਤੱਵ ਨੇਕੀ ਦੇ ਕਰਤੱਵ ਹੋਣ। ਸੋ ਇਹ ਸਾਰਿਆਂ ਦਾ ਜੋ ਸਾਰ ਅੰਸ਼ ਹੈ ਉਹ ਤੈਨੂੰ ਅਸੀਂ ਇੱਕ ਵਾਰੀ ਦੱਸ ਦਿੰਦੇ ਹਾਂ। ਸਿਮਰ ਪਿਆਰੇ ਨੂੰ ਕੱਲ ਕਲੇਸ਼ ਤਨ ਮਾਇ ਮਿਟਾਓ, ਕਲਾ ਤੇ ਕਲੇਸ਼ ਮਿਟ ਜਾਏਗੀ, ਇਸ ਤਰ੍ਹਾਂ ਕਲਿਆਣ ਵੀ ਹੋ ਜਾਏਗੀ ਤੇ ਮੁੱਖ ਉਜਲਾ। ਜੋ ਤੈਂ ਕਿਹਾ ਸੀ ਮੁੱਖ ਉਜਲੇ ਕਿਵੇਂ ਜਾਵਾਂ, ਤੂੰ ਮੁੱਖ ਉਜਲਾ ਵੀ ਲੈ। ਸੋ ਇਹ ਵਿਦੇਸ਼ ਕੱਲੇ ਉਸ ਨੂੰ ਨਹੀਂ ਸਾਧ ਸੰਗੀ, ਸਾਨੂੰ ਵੀ ਪ੍ਰਾਪਤ ਹੋਏ। ਜੇ ਅਸੀਂ ਵੀ ਇਹਨਾਂ ਦੀ ਕਮਾਈ ਕਰੀਏ ਤਾਂ ਅਸੀਂ ਵੀ ਮੁੱਖ ਉਜਲੇ ਦਰਗਾਹ ਜਾ ਕੇ ਧੰਨ ਧੰਨ ਕਹੇ ਸਭ ਕੋਲ ਮੁੱਖ ਉਜਲ ਹਰ ਦਰਗਾਹ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਸਾਰੇ ਪ੍ਰੇਮੀ ਹੁਣ ਰਸਨਾ ਪਵਿੱਤਰ ਕਰਨ ਵਾਸਤੇ ਬੋਲਿਓ।